ਵਾਹਿਗੁਰੂ ਸਾਹਿਬ ਜੀਓ। ਪ੍ਰਥਮੈ ਜਮ ਮਨ ਰਾਖਨ ਨੀਵਾ, ਨਿਜ ਗੁਣ ਤੇ ਨਿਰਵਾਨ ਸਦੀਵਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੀਨ ਵਾਜ ਅੰਤਰਜਾਮੀ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਸੰਗਲਾ ਦੀਪ ਦੇ ਵਿੱਚ ਰਾਜਾ ਸ਼ਿਵਨਾਭ ਤਾਈ। ਰਾਜਾ ਸ਼ਿਵਨਾਭ ਜੋ ਸਤਿਗੁਰੂ ਮਹਾਰਾਜ ਦਾ ਬਹੁਤ ਪ੍ਰੇਮੀ ਹੋਇਆ ਹੈ, ਉਹਨੂੰ ਭਗਤੀ ਕਰਨ ਦਾ ਮਹਾਰਾਜ ਨੇ ਜੋ ਤਰੀਕੇ ਦੱਸੇ, ਦੋ ਪ੍ਰਕਾਰ ਦੇ ਢੰਗ ਨੇ। ਇੱਕ ਐਸਾ ਕਿ ਜਿਹਦੇ ਵਿੱਚ ਹੱਠ ਯੋਗ ਆਦਿਕ ਆ ਜਾਂਦੇ ਨੇ, ਔਰ ਇੱਕ ਹੈ ਭਗਤ ਯੋਗ। ਸੋ ਅਥਵਾ ਸਹਿਜ ਯੋਗ, ਭਗਤ ਯੋਗ, ਗਿਆਨ ਯੋਗ, ਸੁਖੱਲੇ ਜਿਹੜੇ ਬੜੇ ਸੌਖੇ ਗੁਰਸਿੱਖਾਂ ਨੂੰ, ਗ੍ਰਿਸਤੀਆਂ ਨੂੰ ਬਹੁਤ ਅੱਛੇ ਹਨ। ਪਹਿਲਾਂ ਤਾਂ ਸੁਣਾਏ ਸਨ ਕਿ ਜੋ ਯੋਗੀ ਲੋਕ ਕਰਦੇ ਨੇ, ਹੈਨ ਤਾਂ ਬੜੇ ਸਖਤ, ਪਰ ਫਿਰ ਵੀ ਜੇ ਕੋਈ ਕਮਾ ਲਵੇ ਅੱਛੀ ਸਾਧਨਾ ਹੋ ਜਾਂਦੀ ਹੈ। ਉਹਦੇ 'ਚ ਅਖੀਰ ਵਿੱਚ ਦੱਸਿਆ ਸੀ ਮਹਾਰਾਜ ਨੇ, ਧਿਆਤਾ ਧਿਆਨ ਧੇ, ਔਰ ਇਸੇ ਪ੍ਰਕਾਰ ਗਿਆਤਾ ਗਿਆਨ ਗੇ ਆਦਿਕ ਚੀਜ਼ਾਂ ਦੱਸੀਆਂ ਸਨ। ਨਿਰਵਿਕਲਪ ਸਮਾਧੀ ਅਤੇ ਸਾਵਿਕਲਪ ਸਮਾਧੀ ਲੱਗਦੀ ਹੈ। ਸਾਵਿਕਲਪ ਸਮਾਧੀ ਵਿੱਚ ਮਨ ਦੇ ਅੰਦਰ ਮਾੜਾ ਮਾੜਾ ਅਹਿਸਾਸ ਹੁੰਦਾ ਰਹਿੰਦਾ ਹੈ, ਮੈਂ ਕੌਣ ਹਾਂ, ਕਿੱਥੇ ਬੈਠਾ ਹਾਂ। ਪਰ ਨਿਰਵਿਕਲਪ ਸਮਾਧੀ ਵਿੱਚ ਸਭ ਕੁਛ ਭੁੱਲ ਜਾਂਦਾ, ਜਿੱਥੇ ਜਾ ਕੇ ਗੁਰੂ ਸਾਹਿਬ ਨੇ ਬਚਨ ਕਹੇ ਨੇ, ਸਿੱਧ ਗੋਸ਼ਟ ਵਿੱਚ ਅੰਤਰ ਸੁਣਨ, ਬਾਹਰ ਸੁਣਨ, ਤ੍ਰਿਭਵਨ ਸੁਣ, ਮਸੁਣਨ, ਚੌਥੇ ਸੁਣੈ ਜੋ ਨਰ ਜਾਣੈ ਤਾ ਕੋ ਪਾਪ ਨਾ ਪੁੰਨੰ। ਹੁਣ ਇਹਨੂੰ ਅਸੀਂ ਪਹਿਲਾ ਢੰਗ ਵੀ ਅੱਛਾ ਹੈ ਜੇ ਸਰੀਰ ਇਜਾਜ਼ਤ ਦੇਵੇ ਤਾਂ, ਪਰ ਜਦੋਂ ਸਰੀਰ ਕਲਯੁੱਗ ਦੇ ਵਿੱਚ ਰਹਿ ਜਾਂਦੇ ਨੇ, ਦਿਮਾਗ ਥਕਾਵਟ ਮਨ ਦਾ, ਸਤਿਗੁਰੂ ਮਹਾਰਾਜ ਕਹਿੰਦੇ ਫਿਰ ਗੁਰਮਤ ਅਨੁਸਾਰ ਜੋ ਆਪਾਂ ਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਭਗਤ ਯੋਗ ਦੀ, ਉਹਦੇ ਦੁਆਰਾ ਹੁਣ ਸ਼ਰਵਣ ਕਰਦੇ ਹਾਂ ਕਿ ਗੁਰੂ ਘਰ ਦੇ ਵਿੱਚ ਯਾਮ, ਨੇਮ, ਆਸਣ, ਧਿਆਨ, ਧਾਰਨਾ ਆਦਿਕ ਸਭ ਕੁਛ ਜੋ ਪਹਿਲਾਂ ਦੱਸਿਆ ਹੈ, ਹੁਣ ਉਹ ਕਿਵੇਂ ਆਪਾਂ ਕਮਾਈ ਕਰਨੀ ਹੈ ਗੁਰਮਤ ਅਨੁਸਾਰ ਸ਼ਰਵਣ ਕਰਦੇ ਹਾਂ। ਆਓ ਪਿਆਰ ਸਤਿਕਾਰ ਨਾਲ ਰਸਨਾ ਨੂੰ ਕਰੀਏ ਪਵਿੱਤਰ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਪ੍ਰਥਮੈ ਜਮ ਮਨ ਰਾਖਨ ਨੀਵਾ,
ਪਹਿਲਾਂ ਜਿਹੜਾ ਦੱਸਿਆ ਸੀ ਹੱਠ ਯੋਗ ਦੇ ਵਿੱਚ ਯਮ, ਉਹਦੇ 10 ਅੰਗ ਸਨ ਅੱਗੇ। ਇੱਧਰ ਗੁਰਮਤ ਅਨੁਸਾਰ ਜਿਹੜਾ ਯਮ ਹੈ, ਕਿਉਂਕਿ ਇਹ 10 ਚੀਜ਼ਾਂ ਗਿਣੀਆਂ ਸੀ ਆਪਾਂ, ਯਮ, ਨੇਮ ਆਦਿਕ, ਯਮ ਦੇ ਵਿੱਚ ਜੇ ਇਹਨੂੰ ਕਮਾਉਣਾ ਹੋਵੇ ਸਾਰਿਆਂ ਨਾਲੋਂ ਪਹਿਲਾਂ ਗੁਰਮਤ ਵਿੱਚ ਕੀ ਚੀਜ਼ ਹੈ, ਮਨ ਨੂੰ ਨੀਵਾਂ ਰੱਖਣਾ। ਸੋ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਇਹ ਜਿਹੜਾ ਨਾ ਮਨ ਨੂੰ ਆਪਣੇ ਨੂੰ ਨੀਵਾਂ ਕਰਨਾ, ਕਿਉਂਕਿ ਆਪਾਂ ਪ੍ਰਾਪਤੀ ਨਹੀਂ ਕਰ ਸਕਦੇ। ਜੋ ਵੀ ਗੁਰੂ ਦੇ ਦਰ 'ਤੇ ਆਉਂਦਾ ਹੈ ਉਹਨੂੰ ਇਹ ਗੱਲ ਸੋਚ ਕੇ ਆਉਣੀ ਚਾਹੀਦੀ ਹੈ, ਮੈਂ ਕਿੱਥੇ ਚੱਲਿਆ, ਕਿਉਂ ਚੱਲਿਆ, ਅਤੇ ਮੈਂ ਆਪਣੇ ਤੋਂ ਜੋ ਇੰਨਾ ਵੱਡਾ ਪਰਮਾਤਮਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ, ਉਹਨਾਂ ਸਤਿਗੁਰਾਂ ਕੋਲੋਂ ਦਾਤ ਲੈਣ ਚੱਲਿਆਂ ਅਤੇ ਝੁੱਕ ਕੇ ਨੀਵੇਂ ਹੋ ਕੇ ਜਾਣਾ, ਹੰਕਾਰ ਦਾ ਤਿਆਗ ਕਰਨਾ, ਉਹਦੇ ਵਿੱਚ ਆਪਾਂ ਜਿਵੇਂ ਜੋੜਾ ਉਤਾਰ ਕੇ ਆਉਂਦੇ ਹਾਂ ਗੁਰਾਂ ਦੀ ਹਜ਼ੂਰੀ ਵਿੱਚ, ਮੂੰਹ ਹੱਥ ਆਦਿਕ ਧੋ ਕੇ ਆਉਣਾ, ਫਿਰ ਮਹਾਰਾਜ ਦੇ ਲੰਗਰ ਵਿੱਚ ਜੂਠੇ ਭਾਂਡੇ ਮਾਂਜਣ ਦੀ ਪ੍ਰਥਾ, ਜੋੜੇ ਝਾੜਨ ਦੀ ਪ੍ਰਥਾ, ਇਸੇ ਤਰ੍ਹਾਂ ਝਾੜੂ ਆਦਿਕ ਦੇਣ ਸੇਵਾ ਕਰਨ ਦੀ ਪ੍ਰਥਾ, ਇਸ ਤਰ੍ਹਾਂ ਸਾਰੀਆਂ ਚੀਜ਼ਾਂ ਦੇ ਨਾਲ ਮਨ ਦੇ ਹੰਕਾਰ ਦਾ ਜਿਹੜਾ ਲੈਵਲ ਹੈ ਉਹਨੂੰ ਥੱਲੇ ਕਰਨਾ। ਹੰਕਾਰ ਤਾਂ ਰਹਿੰਦਾ ਹੀ ਰਹਿੰਦਾ, ਪਰ ਜਦੋਂ ਉਹ ਬਹੁਤ ਜ਼ਿਆਦਾ ਵੱਧ ਜਾਂਦਾ ਤਾਂ ਬਹੁਤ ਨੁਕਸਾਨ ਕਰਦਾ ਆਪਣਾ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ, ਪਹਿਲੀ ਗੱਲ ਹੈ ਬਾਣੀ ਪੜ੍ਹਨ ਲੱਗਿਆਂ, ਸੇਵਾ ਕਰਨ ਲੱਗਿਆਂ, ਮਨ ਦੇ ਅੰਦਰ ਕੀਰਤਨ ਕਥਾ ਕਰਦਿਆਂ, ਸਭ ਕੁਛ ਕਰਦਿਆਂ ਆਪਣੇ ਮਨ ਨੂੰ ਨੀਵਾਂ ਰੱਖੋ।
ਨਿਜ ਗੁਣ ਤੇ ਨਿਰਮਾਨ ਸਦੀਵਾ।
ਹੁਣ ਆਪਣੇ ਅੰਦਰ ਵਾਹਿਗੁਰੂ ਦੀ ਕਿਰਪਾ ਨਾਲ ਸੇਵਾ ਕਰਦਿਆਂ, ਬਾਣੀ ਪੜ੍ਹਦਿਆਂ, ਵਾਹਿਗੁਰੂ ਦੀ ਕਿਰਪਾ ਨਾਲ ਗੁਣ ਵੀ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਨੇ। ਜਦੋਂ ਗੁਣ ਪੈਦਾ ਹੋਣ ਲੱਗਦੇ ਨੇ ਤਾਂ ਸੁਭਾਵਿਕ ਹੈ ਗੁਣਾਂ ਦਾ ਹੰਕਾਰ ਵੀ ਹੋਣ ਲੱਗ ਜਾਂਦਾ, ਕਿਉਂਕਿ ਦੂਜੇ ਕੋਲ ਨਹੀਂ ਹੈ, ਮੇਰੇ ਕੋਲ ਹੈ, ਉਹ ਮੇਰੇ 'ਚ ਇੰਨੇ ਗੁਣ ਨੇ, 10-20 ਰੁਪਈਏ ਜ਼ਿਆਦਾ ਹੋ ਜਾਣ, ਇੰਨੇ 'ਚ ਹੀ ਔਖਾ ਹੋ ਜਾਂਦਾ ਮਾਨ ਕੇ ਮੈਂ ਬਹੁਤ ਵੱਡਾ। ਆਪਾਂ ਕਿਉਂਕਿ ਨਹੀਂ ਜਾਣਦੇ ਕਿ ਆਪਾਂ ਗੁਰਮਤ ਅਨੁਸਾਰ ਜਿਹੜੀ ਗੁਰੂ ਸਾਹਿਬ ਦੀ ਹਜ਼ੂਰੀ 'ਚ ਆਉਣਾ ਹੈ, ਸਰੀਰ ਤਾਂ ਛੱਡ ਹੀ ਦਿਓ, ਸਰੀਰ ਦੀ ਤਾਂ ਕੋਈ ਗੱਲ ਹੀ ਨਾ ਕਰੋ, ਇੱਥੇ ਤਾਂ ਬਸ ਸਿਰਫ ਇੱਕ ਆਤਮਾ ਬੈਠੀ। ਆਤਮਾ ਦੀ ਨਾ ਕੋਈ ਜਾਤੀ ਹੁੰਦੀ ਹੈ, ਨਾ ਕੋਈ ਪੰਥੀ ਹੁੰਦੀ ਹੈ, ਆਤਮਾ ਨਿਰਲੇਪ ਹੈ ਕੱਟਣ ਵੱਢਣ ਤੋਂ, ਸਾੜਨ ਤੋਂ। ਆਤਮਾ ਪਹਿਲਾਂ ਵੀ ਸਤਿਗੁਰੂ ਦੱਸ ਆਏ ਨੇ ਕਿ ਆਪਾਂ ਸਰੂਪ ਦੇ ਵਿੱਚ ਬੈਠਣਾ ਆਪਣੇ 'ਚ, ਮੈਂ ਜੋ ਮੈਂ ਹਾਂ, ਫਲਾਨਾ ਮੇਰਾ ਨਾਂ ਹੈ, ਫਲਾਨਾ ਮੇਰਾ ਅਹੁਦਾ ਹੈ, ਫਲਾਨੀ ਮੇਰੀ ਜਾਤ ਹੈ, ਇਹ ਸਰੀਰ ਹੈ, ਇਹ ਤਾਂ ਸਾਰਾ ਇਉਂ ਜਾਣੋ ਵੀ ਇੱਥੇ ਇਹਦੀ ਲੋੜ ਨਹੀਂ ਹੈ, ਇੱਥੇ ਤਾਂ ਸਿਰਫ ਆਪਾਂ ਆਤਮਕ ਤੌਰ 'ਤੇ ਆ ਕੇ ਬੈਠਣਾ, ਅਤੇ ਆਤਮਕ ਤੌਰ 'ਤੇ ਬਹਿ ਕੇ ਆਪਾਂ ਨੇ ਗੁਣਾਂ ਦਾ ਹੰਕਾਰ ਨਹੀਂ ਕਰਨਾ। ਕੋਈ ਵੀ ਗੁਣ ਹੈ ਇਹ ਜੀ ਵਾਹਿਗੁਰੂ ਨੇ ਬਖਸ਼ਿਸ਼ ਕੀਤੇ ਨੇ, ਸ਼ੁਭ ਗੁਣ ਵਾਹਿਗੁਰੂ ਨੇ ਦਿੱਤੇ ਨੇ ਸਾਨੂੰ, ਅਸੀਂ ਤਾਂ ਬਿਲਕੁਲ ਹੀ ਨਾਚੀਜ਼ ਜੇ ਬੰਦੇ ਹਾਂ। ਕਿਉਂਕਿ ਸਤਿਗੁਰੂ ਕਹਿੰਦੇ ਨੇ ਪ੍ਰਾਪਤੀ ਕਰਕੇ ਹੰਕਾਰ ਨਾ ਕਰਨਾ, ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ, ਇਹ ਤਾਂ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ, ਸੇਵਾ ਕਰਤ ਹੋਏ ਨੇਹ ਕਾਮੀ, ਇਸ ਕਹੋ ਹੋਤ ਪ੍ਰਾਪਤ ਸਵਾਮੀ, ਆਪਸ ਕਹੋ ਜੋ ਜਾਣੈ ਨੀਚਾ, ਸੋਊ ਗੰਦੀਆਂ ਸਭ ਤੇ ਉੱਚਾ। ਗੁਰੂ ਘਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਉਣ ਲਈ ਆਪਣੇ ਅੰਦਰ ਨਿਮਰਤਾ ਰੱਖਣੀ, ਪਹਿਲੀ ਗੱਲ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਦੱਸੀਆਂ, ਸਰੀਰ ਦੀ ਹਉਮੈ, ਰੂਪ ਰੰਗ ਦੀ ਹਉਮੈ, ਵਿੱਦਿਆ ਦੀ ਹਉਮੈ, ਪੈਸੇ ਦੀ ਹੋਮੈ, ਅਹੁਦੇ ਦੀ ਹੋਮੈ, ਹੋਂ ਹੋਂ ਕਰਦੇ ਨਹੀਂ ਆਉਣਾ, ਚੜ੍ਹ ਕੇ ਨਹੀਂ ਆਉਣਾ ਗੁਰੂ ਘਰ ਵੱਲ ਕਦੇ। ਬਹੁਤ ਲੋਕ ਚੜ੍ਹ ਕੇ ਹੀ ਆਉਂਦੇ ਨੇ, ਆ ਗਿਆ ਮੈਂ, ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੈਂ ਆਇਆ, ਬਈ ਗੁਰਦੁਆਰੇ ਮੈਨੂੰ ਦੇਖੋ, ਤੂੰ ਕੀ ਚੀਜ਼ ਆ ਬਈ। ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਕਹਿੰਦੇ ਹੈ ਕੁਛ ਵੀ ਨਹੀਂ, ਊਈਂ ਫੋਕੀ ਹਵਾ ਜਿਹੀ 'ਚ ਉਡਿਆ ਰਿਹਾ ਗੁਬਾਰੇ ਵਾਂਗੂ। ਅਸੀਂ ਹੋਂ ਵਿੱਚ ਨਹੀਂ ਆਉਣਾ, ਜਦੋਂ ਵੀ ਆਉਣਾ ਨੀਵੇਂ ਹੋ ਕੇ ਆਉਣਾ, ਐਸਾ ਆਉਣਾ ਕਿ ਕਿਸੇ ਨੂੰ ਪਤਾ ਹੀ ਨਾ ਲੱਗੇ ਕਿ ਮੈਂ ਆਇਆ, ਦਾਸ ਬਣ ਕੇ ਆਉਣਾ। ਜਦੋਂ ਦਸਵੇਂ ਪਾਤਸ਼ਾਹ ਕੋਟਕਪੂਰੇ ਬੈਠੇ ਸੀ, ਪਲੰਘ ਦੇ ਉੱਪਰ ਲਾਗੇ ਸ਼ਸਤਰਾਂ ਵਾਲਾ ਪਲੰਘ, ਮਹਾਰਾਜ ਨੇ 1 ਫੁੱਟ ਉੱਚਾ ਰਖਵਾ ਕੇ ਉਹਦੇ ਉੱਤੇ ਸ਼ਸਤਰ ਰਖਵਾ ਕੇ ਚਾਦਰ ਪਵਾ ਕੇ ਉੱਤੇ ਚੌਰ ਕਰ ਰਿਹਾ ਸੀ ਸਿੰਘ। ਇੱਕ ਚੌਰ ਮਹਾਰਾਜ 'ਤੇ ਹੋ ਰਹੀ ਸੀ, ਇੱਕ ਸ਼ਸਤਰਾਂ 'ਤੇ। ਕਪੂਰਾ ਆਇਆ ਉੱਧਰੋਂ, ਇਹ ਜਿਹੜਾ ਨਵਾਬ ਜਿਹਾ ਬਣਿਆ ਹੋਇਆ ਸੀ, ਚਾਦਰਾ ਬੰਨਿਆ ਹੋਇਆ, ਲੰਬਾ ਜਿਹਾ ਕੁੜਤਾ ਪਾ ਕੇ, 20-50 ਬੰਦੇ ਲਠੈਤ ਜੇ ਨਾਲ। ਉਸ ਵਕਤ ਜਦੋਂ ਆਇਆ ਤਾਂ ਉਹ ਚਾਦਰਾ ਥੱਲੇ ਲੱਗਦਾ ਆਉਂਦਾ, ਮਿੱਟੀ ਉੱਡਦੇ ਆਉਂਦੀ ਸੀ। ਮਹਾਰਾਜ ਸੱਚੇ ਪਾਤਸ਼ਾਹ ਨੂੰ ਆ ਕੇ ਗੋਡੀ ਹੱਥ ਲਾ ਕੇ ਝੋਕੇ ਜੇ, ਕਹਿੰਦਾ ਹਾ ਮੰਜੇ 'ਤੇ ਕੀ ਰੱਖਿਆ, ਨਾ ਤਾਂ ਉਹਨੂੰ ਆਉਣ ਦਾ ਪਤਾ। ਸੋ ਉਸ ਵਕਤ ਨਾ ਬੋਲਣ ਦਾ ਪਤਾ, ਆਪਣੇ ਮਾਣ ਹੰਕਾਰ 'ਚ ਆਇਆ। ਸਤਿਗੁਰੂ ਕਹਿੰਦੇ ਭਾਈ ਸ਼ਸਤਰ ਨੇ ਇਹਨਾਂ ਨੂੰ ਅਸੀਂ ਸਤਿਕਾਰ ਨਾਲ ਉੱਚੇ ਰੱਖਿਆ, ਕਿਉਂਕਿ ਅਸ ਕਿਰਪਾਨ ਖੰਡੋ ਖੜਕ ਧੁਪਕ ਤਬਰ ਆਰਤੀਰ ਸਾਹਿਬ ਸਰੋਹੀ ਸਹਿਤੀ ਯਹ ਮਾਰੇ ਪੀਰ। ਉਹ ਕਹਿੰਦੇ ਚੌਰ ਨੂੰ ਕੀ ਹੁੰਦਾ, ਇਹਨਾਂ ਨੂੰ ਚੌਰ ਕਰਾਈ ਜਾਂਦੇ, ਉੱਤੇ ਕੱਪੜਾ ਪਾਇਆ। ਮਹਾਰਾਜ ਕਹਿੰਦੇ ਪਹਿਲਾਂ ਤਾਂ ਤੂੰ ਹੀ ਦੇਖ ਲਾ, ਜਿਹੜਾ ਮਿੱਟੀ ਉਡਾਉਂਦਾ ਉਹਨਾਂ, ਸਾਰੀ ਸੰਗਤ ਬੈਠੀ ਹੈ, ਤੂੰ ਘੱਟੋ ਘੱਟ ਚਾਦਰ ਤਾਹਾਂ ਕਰਕੇ ਆ, ਪਹਿਲਾਂ ਤਾਂ ਮਿੱਟੀ ਉਡਾ ਕੇ ਸੰਗਤ ਦੇ ਸਿਰ 'ਚ ਪਾਉਣਾ, ਤੂੰ ਫਿਰ ਮਿੱਟੀ ਉੱਡਦੀ ਸ਼ਸਤਰਾਂ 'ਤੇ ਪੈਣੀ ਸੀ, ਸਾਡੇ 'ਤੇ ਪਾਉਣਾ। ਤੈਨੂੰ ਨਹੀਂ ਪਤਾ ਸੰਗਤ 'ਚ ਆਈਦਾ ਕਿਵੇਂ, ਕਿੱਡਾ ਤੂੰ ਲਠੈਤ ਜੇ ਨਾਲ, ਲਾਠੀਆਂ ਵਾਲੇ ਬੰਦੇ, ਸ਼ਸਤਰਾਂ ਵਾਲੇ ਬੰਦੇ ਲੈ ਕੇ ਕਿਵੇਂ ਆਪਣਾ ਆਪ ਜਣਾਉਂਦਾ ਮੇਰੇ ਵੱਲ ਨੂੰ ਆ ਰਿਹਾ। ਚੰਗਾ ਝਾੜ ਝੰਬ ਹੋਈ। ਫਿਰ ਸਤਿਗੁਰੂ ਕਹਿੰਦੇ ਇਹ ਜਿਹੜੇ ਸ਼ਸਤਰ ਨੇ, ਇਹੀ ਸਾਡੇ ਗੁਰੂ ਪੀਰ ਨੇ, ਇਹੀ ਵੱਡੇ ਨੇ। ਸ਼ਸਤਰਾਂ ਦਾ ਮਾਣ ਸਤਿਕਾਰ ਅਸੀਂ ਕਰਨਾ, ਖਾਲਸੇ ਕੋਲੋਂ ਕਰਵਾਉਣਾ। ਇਸ ਤਰ੍ਹਾਂ ਸਤਿਗੁਰੂ ਕਹਿੰਦੇ ਕੋਈ ਜਦੋਂ ਸੰਗਤ ਵਿੱਚ ਆਉਂਦੇ ਨੇ, ਸੋਝੀ ਵਾਲੇ ਪੁਰਸ਼ ਆਉਂਦੇ ਨੇ, ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਕਿ ਉਹ ਆਏ ਕਦੋਂ ਗਏ ਕਦੋਂ। ਬਹੁਤ ਸਾਰੇ ਲੋਕ ਸੰਗਤ 'ਚ ਆਉਂਦੇ ਨੇ, ਉਹ ਆਪਣਾ ਆਪ ਜਣਾਉਂਦੇ ਨੇ। ਸੋ ਇਸ ਤਰ੍ਹਾਂ ਫਿਰ ਜਾਣ ਵੇਲੇ ਵੀ ਜਣਾਉਂਦੇ ਨੇ, ਹੁਣ ਮੈਂ ਜਾ ਰਿਹਾ, ਹੋਂ ਵਿੱਚ ਆਇਆ, ਹੋਂ ਵਿੱਚ ਗਿਆ। ਸੋ ਮਹਾਰਾਜ ਜੀ ਕਹਿੰਦੇ ਇਹ ਜਿਹੜੀਆਂ ਚੀਜ਼ਾਂ ਨੇ ਮੇਰੇ 'ਚ ਗਾਉਣਾ ਬੜਾ, ਮੈਨੂੰ ਦੇਖੋ, ਇਹ ਇੱਥੇ ਨਹੀਂ ਚੱਲਦੀਆਂ। ਗੁਰੂ ਘਰ 'ਚ ਇਹ ਚੀਜ਼ਾਂ ਨਾ ਲੈ ਕੇ ਆਇਆ ਕਰੋ, ਇਹ ਹੋਮੇ ਦੇ ਚੋਲੇ ਜਿਹੜੇ ਨੇ ਬਾਹਰ ਉਤਾਰ ਕੇ, ਔਰ ਗੁਰ ਮਿਲੀ ਹੈ ਸੰਕ ਉਤਾਰ, ਸ਼ੰਕਾ ਦੇ ਚੋਲੇ ਬਾਹਰ ਲਾ ਕੇ, ਸਭ ਕੁਛ ਛੱਡ ਕੇ, ਔਰ ਨਿਮਰਤਾ ਨਾਲ ਇਉਂ ਬੇਨਤੀ ਕਰਨੀ ਹੈ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ।
ਦੂਜਾ ਨੇਮ ਜਾਏ ਸਤਸੰਗਤ,
ਪਹਿਲਾ ਸੀ ਯਮ, ਦੂਜਾ ਸੀ ਉਹਦੇ ਵਿੱਚ ਹੱਠ ਯੋਗ ਵਿੱਚ ਨੇਮ। ਇੱਧਰ ਭਗਤ ਯੋਗ ਵਿੱਚ ਕੀ ਹੈ, ਦੂਜਾ ਨੇਮ ਕੀ ਚੀਜ਼ ਹੈ, ਜਾਏ ਸਤਸੰਗਤ। ਨੇਮ ਨਾਲ ਸਤਸੰਗਤ ਵਿੱਚ ਰਜਾਵੇ, ਜਿੱਥੇ ਸਤ ਦੀ ਪ੍ਰਾਪਤੀ ਹੁੰਦੀ ਜੀਵ ਨੂੰ। ਸਤ ਕੀ ਚੀਜ਼ ਹੈ, ਆਪ ਸਤ ਕੀ ਆ, ਸਭ ਸਤ। ਸਤ ਪਰਮਾਤਮਾ ਹੈ, ਸਤ ਆਤਮਾ ਹੈ। ਜਿੱਥੇ ਅਸੀਂ ਸਤ ਦਾ ਗਿਆਨ ਪ੍ਰਾਪਤ ਕਰਦੇ ਹਾਂ, ਇੱਕ ਆਤਮਾ ਅਤੇ ਪਰਮਾਤਮਾ ਦੋਨਾਂ ਦਾ ਮਿਲਾਪ ਕਰਾਉਣ ਲਈ ਆਪਾਂ ਇੱਥੇ ਆਏ ਹਾਂ। ਆਪਾਂ ਇੱਥੇ ਸਿੱਖਿਆਰਥੀ ਵਿਦਿਆਰਥੀ ਬਣ ਕੇ ਆਏ ਹਾਂ, ਗੁਰੂ ਸਾਹਿਬ ਤੋਂ ਸਿੱਖਣ ਆਏ ਹਾਂ, ਸਿਖਾਉਣ ਨਹੀਂ ਆਏ ਹਾਂ। ਇਸ ਕਰਕੇ ਹਮੇਸ਼ਾ ਨੀਵਾਂ ਹੋ ਕੇ ਸਿੱਖਿਆਰਥੀ ਗੁਰੂ ਦਾ ਬਣ ਕੇ ਆਵੇ।
ਕਥਾ ਕੀਰਤਨ ਸੁਣਾ ਮਿਲ ਪੰਗਤ,
ਫਿਰ ਇਸ ਤਰੀਕੇ ਨਾਲ ਕਹਿੰਦੇ ਸੰਗਤ ਵਿੱਚ ਬੈਠਣਾ, ਫਿਰ ਪੰਗਤ ਵਿੱਚ ਬੈਠਣਾ, ਕਥਾ ਅਤੇ ਕੀਰਤਨ ਨੂੰ ਸੁਣਨਾ ਸੰਗਤ ਵਿੱਚ ਬਹਿ ਕੇ, ਕਿਉਂਕਿ ਜਿਹੜੇ ਗੁਰੂ ਸਾਹਿਬ ਨੇ ਸਾਨੂੰ ਅਸੂਲ ਦਿੱਤੇ ਸੀ, ਸਤਿਗੁਰੂ ਜੀ ਨੇ ਉਹਨਾਂ ਅਸੂਲਾਂ ਨੂੰ ਆਪ ਵੀ ਕਮਾਇਆ, ਚਾਹੇ ਕਿੰਨਾ ਹੀ ਵੱਡਾ ਬੰਦਾ ਹੋਵੇ। ਅੱਜ ਕੱਲ੍ਹ ਦੇ ਯੁੱਗ ਵਿੱਚ ਜੇ ਕੋਈ ਮਾੜਾ ਜਾਂ ਵੱਡਾ ਹੋ ਜਾਂਦਾ, ਉਹ ਸੰਗਤ ਵਿੱਚ ਹੀ ਨਹੀਂ ਬਹਿੰਦਾ, ਕਹਿੰਦੇ ਮੇਰੇ ਅੰਦਰ ਤਾਂ ਭਾਈ ਹਉਮੈ ਭਰੀ ਪਈ, ਮੈਂ ਸੰਗਤ 'ਚ ਨਹੀਂ ਬਹਿ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਸੰਗਤ 'ਚ ਨਹੀਂ ਬਹਿ ਸਕਦਾ, ਫਿਰ ਤੂੰ ਕੁਛ ਲੈ ਵੀ ਨਹੀਂ ਸਕਦਾ। ਸੰਗਤ ਵਿੱਚ ਬੈਠਣਾ ਨਿਮਰਤਾ ਨਾਲ, ਕਥਾ ਅਤੇ ਕੀਰਤਨ ਸੁਣਨਾ।
ਦੋਹਰਾ ਪੜਨ ਸਖਤ ਜੇ ਹੋਵਾਈ, ਪੜੈ ਨੀਮ ਕਰ ਸੋਈ।
ਜੇ ਬਾਣੀ ਪੜਨ ਦੀ ਤਾਕਤ ਹੈ, ਜਾਚ ਹੈ, ਬੰਦਾ ਵਿੱਦਿਆ ਪੜ੍ਹਿਆ ਹੋਇਆ ਹੈ ਤਾਂ ਬੰਦੇ ਨੂੰ ਚਾਹੀਦਾ ਕਿ ਉਹ ਨੇਮ ਦੇ ਨਾਲ ਪੜ੍ਹੇ ਬਾਣੀ ਰੋਜ਼, ਨੇਮ ਨਾਲ ਸੰਗਤ ਜਾਣਾ ਅਤੇ ਨਿਮਰਤਾ 'ਚ ਜਾਣਾ, ਨਿੱਤ ਨੇਮ ਕਰੇ, ਨੇਮ ਨਾਲ ਸਿਮਰਨ ਕਰੇ। ਇਸ ਤਰ੍ਹਾਂ ਜੇ ਸ਼ਕਤੀ ਹੈ ਤਾਂ ਬਾਣੀ ਪੜ੍ਹੇ।
ਸੁਣਨ ਸਖਤ ਜੇ ਹੋਵਾਈ, ਸੁਣੈ ਸੋ ਇੱਕ ਮਨ ਹੋਏ।
ਹੁਣ ਜੇ ਪੜ੍ਹਨ ਦੀ ਸ਼ਕਤੀ ਨਹੀਂ, ਮਨ ਨੂੰ ਬੰਦਾ ਨਹੀਂ ਸਕੂਲ ਗਿਆ, ਅੱਖਰਾਂ ਦਾ ਗਿਆਨ ਨਹੀਂ ਹੈ, ਪੜ੍ਹ ਨਹੀਂ ਸਕਦਾ। ਮਹਾਰਾਜ ਕਹਿੰਦੇ ਫਿਰ ਸੁਣਨ ਦੀ ਜੇ ਸ਼ਕਤੀ ਹੋਵੇ ਤਾਂ ਬੰਦੇ ਨੂੰ ਚਾਹੀਦਾ ਕਿ ਇੱਕ ਮਨ ਹੋ ਕੇ ਗੁਰੂ ਘਰ 'ਚ ਆ ਕੇ ਨਿਤਨੇਮ ਸੁਣੇ, ਰਹਿ ਰਾਤ ਸੁਣੇ, ਜਾਂ ਫਿਰ ਜਿੱਥੇ ਵੀ ਬਾਣੀ ਦਾ ਪ੍ਰਵਾਹ ਚੱਲਦਾ ਉਹਨੂੰ ਸ਼ਰਵਣ ਕਰੇ। ਜੇ ਨਹੀਂ ਪੜ੍ਹ ਸਕਦਾ, ਕਈ ਕਹਿੰਦੇ ਅਸੀਂ ਤਾਂ ਜੀ ਅੰਮ੍ਰਿਤ ਤਾਂ ਨਹੀਂ ਛਕਦੇ, ਬਈ ਅਸੀਂ ਫਿਰ ਬਾਣੀ ਨਹੀਂ ਪੜ੍ਹ ਸਕਾਂਗੇ, ਪੰਜ ਬਾਣੀਆਂ ਜ਼ਰੂਰੀ ਹੈ। ਉਹ ਪੁਰਾਣੇ ਜ਼ਮਾਨੇ 'ਚ ਹੁੰਦਾ ਸੀ ਇਹ ਗੱਲਾਂ, ਹੁਣ ਤਾਂ ਸੁੱਖ ਨਾਲ ਟੇਪ ਰਿਕਾਰਡ ਹੈ, ਸੀਡੀਆਂ ਨੇ, ਰਹਿ ਰਾਸ ਦਾ ਪਾਠ ਟੀਵੀ 'ਤੇ ਵੀ ਆਉਂਦਾ, ਗੁਰੂ ਘਰਾਂ 'ਚ ਹੁੰਦਾ, ਰੇਡੀਓ 'ਚ ਆਉਂਦਾ। ਹੁਣ ਇਹ ਬਹਾਨਾ ਨਹੀਂ ਚੱਲਣਾ ਕਿ ਅਸੀਂ ਸੁਣ ਨਹੀਂ ਸਕਦੇ ਜੀ, ਮੈਂ ਪੜ੍ਹ ਨਹੀਂ ਸਕਦੇ ਬਾਣੀ। ਸੋ ਕਈ ਦੇਖੇ ਬੰਦੇ ਅਨਪੜ੍ਹ ਅਨਪੜ੍ਹ ਬੰਦੇ, ਉਹ ਕਿੰਨੇ ਹੀ ਗਾਣੇ ਯਾਦ ਹੁੰਦੇ ਉਹਨਾਂ ਨੂੰ, ਟੈਲੀਫੋਨ ਦੇ ਸਾਰੇ ਨੰਬਰ ਯਾਦ ਹੁੰਦੇ ਆ, ਗੱਡੀ ਦਾ ਨੰਬਰ ਯਾਦ ਹੈ, ਰਿਸ਼ਤੇਦਾਰੀਆਂ ਯਾਦ ਆ। ਅਨਪੜ੍ਹ ਨੇ ਤਾਂ ਸਮਕਾ ਦਿਮਾਗ ਕਿਤੇ ਵਰਤੇ ਨਹੀਂ, ਉਹਦਾ ਤਾਂ ਫਰੈਸ਼ ਹੀ ਪਿਆ ਹੁੰਦਾ, ਅਤੇ ਉਹਨੂੰ ਬਾਣੀ 'ਤੇ ਵਰਤਣਾ ਚਾਹੀਦਾ। ਬਾਣੀ 'ਤੇ ਜੇ ਜ਼ੋਰ ਲਾਵੇ ਕਿ ਇੱਕ ਪੰਕਤੀ ਰੋਜ਼ ਨਹੀਂ ਕੰਠ ਕਰ ਸਕਦਾ ਸੁਣ ਕੇ। ਸੋ ਸਿਆਣਿਆਂ ਨੇ ਤੱਤ ਕੱਢਿਆ, ਜੇ ਇੱਕ ਪੰਕਤੀ ਰੋਜ਼ ਕੰਠ ਕਰੇ, ਇੱਕ ਸਾਲ ਵਿੱਚ ਪੰਜ ਬਾਣੀਆਂ ਕੰਠ ਹੁੰਦੀਆਂ ਨੇ। ਪਰ ਹੋਰ ਦੇਖ ਲਓ ਵੀ ਜੇ ਕੋਈ ਕਹੂਗਾ ਬਾਣੀ ਨੂੰ, ਫਿਰ ਤਾਂ ਕਹਿਣਗੇ ਅਨਪੜ੍ਹ, ਅਤੇ ਊਂ ਬੋਲੀਆਂ, ਟੱਪੇ, ਗਾਣੇ, ਗੀਤ, ਚੁਟਕਲੇ, ਉਹ ਇੱਧਰਲੀਆਂ ਉੱਧਰਲੀਆਂ ਜਿੰਨੀਆਂ ਮਰਜ਼ੀ, ਅੱਠ ਅੱਠ ਘੰਟੇ ਖੁੰਡਾਂ 'ਤੇ ਬਹਿ ਕੇ ਪਿੰਡਾਂ 'ਚ ਲੋਕ ਗੱਲਾਂ ਕਰੀ ਜਾਂਦੇ ਨੇ, ਰਾਤ 12 ਵਜੇ ਤੱਕ ਗੱਲਾਂ ਕਰੀ ਜਾਂਦੇ, ਗੱਲਾਂ ਮੁੱਕਣ 'ਚ ਨਹੀਂ ਆਉਂਦੀਆਂ ਉਹਨਾਂ ਦੀਆਂ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕੋਈ ਕੰਮ ਔਖਾ ਨਹੀਂ ਆਪਣੇ ਲਈ, ਰੱਬ ਦੀ ਦਿੱਤੀ ਦਾਤ ਦਿਮਾਗ ਹੋਣਾ ਚਾਹੀਦਾ ਬਸ। ਜੇ ਦਿਮਾਗ ਹੈ ਤਾਂ ਫਿਰ ਬਾਣੀ ਕੰਠ ਕਰੋ, ਬਾਣੀ ਸ਼ਰਵਣ ਕਰੋ। ਇੱਥੇ ਕੋਈ ਪਿੱਛੇ ਜੇ ਹਫ਼ਤਾ ਪਹਿਲਾਂ ਬਜ਼ੁਰਗ ਆਏ ਸੀ, ਕਹਿੰਦੇ ਮੈਂ ਬਿਲਕੁਲ ਕੋਰਾ ਹੀ ਅਨਪੜ੍ਹ, ਕਹਿੰਦੇ ਮੈਂ ਕਥਾ ਸੁਣੀ ਗਿਆ ਸੀਡੀ, ਸੁਣਦਿਆਂ ਸੁਣਦਿਆਂ ਜਪਜੀ ਸਾਹਿਬ ਦੀ ਕਥਾ, ਜਪਜੀ ਸਾਹਿਬ ਨਾਲ ਇੰਨਾ ਪਿਆਰ ਹੋਇਆ ਕਿ ਜਪਜੀ ਸਾਹਿਬ ਸੁਣ ਸੁਣ ਕੇ ਕਹਿੰਦੇ ਕੰਠ ਕਰ ਲਿਆ, ਹੁਣ 11 ਪਾੜ ਮੈਂ ਜਪਜੀ ਸਾਹਿਬ ਦੇ ਰੋਜ਼ ਕਰਦਾ ਕਹਿੰਦੇ। ਉਹ ਬਈ ਜਿਹਨੇ ਪਹੁੰਚਣਾ ਹੈ, ਜਿਹਨੇ ਹਿੰਮਤ ਕਰਨੀ ਹੈ। ਸੋ ਐਂ ਤਾਂ ਨਹੀਂ ਕਦੇ ਕਿਹਾ ਵੀ ਮੈਂ ਅਨਪੜ੍ਹ ਹੈ, ਮੈਂ ਪਾਸਪੋਰਟ ਨਹੀਂ ਬਣਾਉਣਾ, ਮੈਂ ਵੀਜ਼ਾ ਨਹੀਂ ਲਵਾਉਣਾ, ਮੈਂ ਅਮਰੀਕਾ ਨਹੀਂ ਜਾਣਾ, ਕਨੇਡੇ ਨਹੀਂ ਜਾਣਾ, ਭਾਈ ਮੈਂ ਤਾਂ ਅਨਪੜ੍ਹ ਹਾਂ ਜੀ। ਇੱਥੇ ਅੰਗਰੇਜ਼ਾਂ 'ਚ ਫਿਰ ਕਿਉਂ ਆ ਗਏ, ਜਾਂ ਇੰਗਲਿਸ਼ ਆਉਂਦੀ ਨਹੀਂ, ਫਿਰ ਇੱਥੇ ਆਉਣ ਨੂੰ ਕਦੇ ਨਹੀਂ ਕਹਿੰਦੇ। ਹੋਰ ਕਿਸੇ ਕੰਮ ਨੂੰ ਨਹੀਂ ਕਹਿੰਦਾ ਮੈਂ ਅਨਪੜ੍ਹ ਹਾਂ। ਜਦ ਆਊਗੀ ਬਾਣੀ ਦੀ ਗੱਲ, ਫਿਰ ਇੱਥੇ ਮਜਬੂਰੀ 'ਚ ਜ਼ਾਹਰ ਕਰਨਗੇ ਮੈਂ ਅਨਪੜ੍ਹ। ਇਹ ਗੱਲ ਧਰਮਰਾਜ ਨੇ ਨਹੀਂ ਸੁਣਨੀ ਕਿਸੇ ਦੀ, ਦਰਗਾਹ 'ਚ ਨਹੀਂ ਸੁਣਨੀ ਮਹਾਰਾਜ ਨੇ। ਇਸ ਕਰਕੇ ਬਾਣੀ ਕੰਠ, ਪੈਸਾ ਗੰਠ, ਇਹ ਗੱਲਾਂ ਹਮੇਸ਼ਾ ਯਾਦ ਰੱਖੋ ਜੇ ਸਤਿਗੁਰਾਂ ਦੀ ਖੁਸ਼ੀ ਲੈਣੀ
ਹੈ। ਤੀਜਾ ਦੇਸ਼ ਅਕੰਤ ਬਖਾਨਾ,
ਤੀਸਰਾ ਜਿਹੜਾ ਨਿਯਮ ਹੈ ਭਗਤ ਯੋਗ ਦੇ ਵਿੱਚ, ਇਕਾਂਤ ਦੇਸ਼ ਕਹਿੰਦੇ ਨੇ ਉਹਨੂੰ, ਇਕਾਂਤ ਬਹਿ ਕੇ ਭਗਤੀ ਕਰਨੀ।
ਸਰਬ ਵਿਖੇ ਇੱਕ ਗੋਬਿੰਦਮ ਜਾਣੈ,
ਸਾਰਿਆਂ ਦੇ ਵਿੱਚ ਇੱਕ ਗੋਬਿੰਦ ਨੂੰ ਜਾਣਨਾ, ਪਰਮੇਸ਼ਰ ਸਾਰਿਆਂ ਵਿੱਚ ਬੈਠਾ, ਵਾਹਿਗੁਰੂ ਸਭਨਾਂ ਵਿੱਚ ਹੈ, ਆਤਮਕ ਸਨਮਾਨ ਕਰਨਾ ਹਰੇਕ ਦਾ, ਸਭਨਾਂ ਦਾ ਸਤਿਕਾਰ ਕਰਨਾ, ਕਿਉਂਕਿ ਵਾਹਿਗੁਰੂ ਸਾਰਿਆਂ ਦੇ ਅੰਦਰ ਜੋਤ ਰੂਪ ਹੋ ਕੇ ਬਿਰਾਜਮਾਨ ਹੈ।
ਔਰ ਦੂਸਰਾ ਲਖਹੀ ਨਾਹੀ,
ਹੋਰ ਦੂਸਰਾ ਨਾ ਜਾਣੇ ਪਰਮਾਤਮਾ ਤੋਂ ਬਿਨਾਂ, ਵੀ ਇੱਕੋ ਇੱਕ ਵਾਹਿਗੁਰੂ ਸਾਰਿਆਂ ਦੇ ਵਿੱਚ ਬਿਰਾਜਮਾਨ ਹੈ।
ਇੱਕੋ ਵਿਆਪਕ ਸਭ ਕਟ ਮਾਹੀ,
ਕਿਉਂਕਿ ਸਾਰਿਆਂ ਹਿਰਦਿਆਂ 'ਚ ਇੱਕੋ ਹੀ ਪਰਮਾਤਮਾ ਸਰਬ ਵਿਆਪਕ ਪਰਿਪੂਰਨ ਹੈ।
ਚੌਥਾ ਆਸਨ ਸਮਝ ਹੈ ਚਿੱਤ,
ਚੌਥਾ ਜਿਹੜਾ ਹੈ ਉਹਨੂੰ ਕਹਿੰਦੇ ਨੇ ਆਸਣ, ਇਹ ਚਿੱਤ ਦੇ ਵਿੱਚ ਸਮਝਣਾ ਕਰੇ।
ਪਰ ਹੈ ਗੋਬਿੰਦ ਵਿਖੇ ਥਿਤ ਬ੍ਰਿਤ,
ਆਪਣੀ ਜਿਹੜੀ ਬਿਰਤੀ ਹੈ ਨਾ ਇਹ ਗੋਬਿੰਦ ਪਰਮੇਸ਼ਰ ਦੇ ਵਿੱਚ ਸਥਿਤ ਕਰੇ, ਟਿਕਾਵੇ, ਇਹਨੂੰ ਹੀ ਆਸਣ ਕਹਿੰਦੇ ਨੇ। ਗੋਬਿੰਦ ਪਰਮਾਤਮਾ ਦੇ ਅੰਦਰ ਆਪਣੀ ਬਿਰਤੀ ਨੂੰ ਵਾਹਿਗੁਰੂ ਵਾਹਿਗੁਰੂ ਕਹਿ ਕੇ ਉਹਦੇ ਵਿੱਚ ਆਪਣੀ ਬਿਰਤੀ ਨੂੰ ਟਿਕਾਵੇ।
ਪੰਚਮ ਪ੍ਰਾਣਾ ਜਾਮੰ ਚੀਨਾ,
ਪੰਜਵਾਂ ਜਿਹੜਾ ਹੱਠ ਯੋਗ ਵਿੱਚ ਪ੍ਰਾਣਾਯਾਮ ਕਰਨਾ ਹੈ, ਉਹ ਇਧਰ ਭਗਤ ਯੋਗ ਵਿੱਚ ਪ੍ਰਾਣਾਯਾਮ ਕਿਹੜਾ ਹੈ?
ਪੂਰਕ ਕੁੰਭਕ ਰੇਚਕ ਤੀਨਾ,
ਸਵਾਸ ਅੰਦਰ ਖਿੱਚਣਾ ਇਹ ਪੂਰਕ ਕਹਾਉਂਦਾ, ਕੁੰਭਕ ਹੁੰਦਾ ਸਵਾਸ ਅੰਦਰ ਟਿਕਾਉਣਾ ਤੇ ਰੇਚਕ ਹੁੰਦਾ ਸਵਾਸ ਨੂੰ ਉਤਾਰਨਾ, ਇਹ ਤਿੰਨ ਕਿਰਿਆ ਹੁੰਦੀਆਂ ਨੇ। ਤੋ ਉਹਦੇ ਚ ਆਇਆ ਸੀ ਪਹਿਲਾਂ ਇਹ, ਇੱਧਰ ਜਿਹੜਾ ਪੂਰਕ ਚੜਾਉਣਾ ਸਵਾਸ, ਕੁੰਭਕ ਟਿਕਾਉਣਾ, ਰੇਚਕ ਉਤਾਰਨਾ ਹੈ, ਇਹ ਗੁਰਮਤ ਅਨੁਸਾਰ ਕੀ ਹੈ, ਕਿਸ ਤਰ੍ਹਾਂ ਕਰਨਾ ਉਹ ਵੀ ਸੁਣੋ।
ਦੋਹਰਾ ਪੂਰਕ ਗੁਰ ਕੇ ਬਚਨ ਸੁਣਾ, ਸਭੈ ਕਰਖ ਕਰ ਲਿਆ।
ਆਪਣੇ ਗੁਰਮਤ ਅਨੁਸਾਰ ਪੂਰਕ ਕਿਹੜਾ ਹੈ? ਉਹ ਤਾਂ ਸਵਾਸ ਨੂੰ ਖਿੱਚਦੇ ਨਾ, ਤਾਹਾਂ ਨੂੰ। ਇੱਧਰ ਜਿਹੜੇ ਆਪਾਂ ਗੁਰੂ ਸਾਹਿਬ ਦੇ ਬਚਨ ਸੁਣਦੇ ਹਾਂ ਨਾ ਕੰਨਾਂ ਨਾਲ, ਇਹਨਾਂ ਬਚਨਾਂ ਨੂੰ ਖਿੱਚ ਲਵੇ ਅੰਦਰ ਨੂੰ, ਉਹ ਸਵਾਸ ਖਿੱਚਦੇ ਨੇ। ਆਪਾਂ ਸ਼ਬਦ ਨੂੰ ਖਿੱਚਣਾ, ਉਪਦੇਸ਼ ਨੂੰ ਖਿੱਚਣਾ, ਭਾਵ ਸੁਣੇ ਹੋਏ ਉਪਦੇਸ਼ ਨੂੰ ਮਨ ਦੇ ਅੰਦਰ ਖਿੱਚ ਕੇ ਲੈ ਜਾਣਾ।
ਵਤ ਜੁਨ ਸਮਝੇ ਵਸਤਾ ਜੋ ਹਿਰਦੇ ਸਦਾ ਥਿਰਕਿਆ।
ਫਿਰ ਜਿਹੜਾ ਹੈ ਗੁਰੂ ਸਾਹਿਬ ਦੇ ਜਿਹੜੇ ਬਚਨ ਨੇ ਸੁਣੇ, ਫਿਰ ਸਮਝੀ ਵਸਤ, ਜਿਹੜੀ ਚੀਜ਼ ਆ ਫਿਰ ਉਹਨੂੰ ਸਮਝੇ, ਜੋ ਹਿਰਦੇ ਸਦਾ ਥਿਰ ਕੇ ਫਿਰ ਉਹਨੂੰ ਮਨ ਦੇ ਅੰਦਰ ਟਿਕਾਵੇ। ਪਹਿਲਾਂ ਉਪਦੇਸ਼ ਨੂੰ ਸੁਣੋ, ਫਿਰ ਉਹਨੂੰ ਸਮਝੋ, ਫਿਰ ਉਹਨੂੰ ਮਨ ਦੇ ਅੰਦਰ ਟਿਕਾ ਲਓ, ਇਹੀ ਵੱਡੀ ਚੀਜ਼ ਹੈ।
ਜੋ ਪਈ ਕਰ ਅਭਿਆਸ ਨਾ ਤਿਹ ਪਰ ਹਰੈ।
ਹੁਣ ਜਿਹੜਾ ਗੁਰੂ ਸਾਹਿਬ ਦਾ ਉਪਦੇਸ਼ ਆਪਾਂ ਰੋਜ਼ ਸੁਣਦੇ ਹਾਂ, ਇਹ ਅਭਿਆਸ ਇਹੋ ਜਿਹਾ ਕਰੇ ਕਿ ਉਪਦੇਸ਼ ਨੂੰ ਮਨ ਚੋਂ ਦੂਰ ਨਾ ਕਰੇ। ਮਨ ਦੇ ਅੰਦਰ ਜਦੋਂ ਉਪਦੇਸ਼ ਵਸਾ ਲਿਆ, ਉਪਦੇਸ਼ ਨੂੰ ਆਪਣੇ ਹਿਰਦੇ ਚ ਵਸਾ ਕੇ ਫਿਰ ਜਿਵੇਂ ਆਪਾਂ ਕਿਸੇ ਤੋਂ ਡਾਇਰੈਕਸ਼ਨ ਲੈ ਲੈਂਦੇ ਹਾਂ, ਡਾਇਰੈਕਸ਼ਨ ਸਿਆਣੇ ਬੰਦੇ ਲਿਖ ਲੈਂਦੇ ਆ, ਇਸ ਕਰਕੇ ਜੇ ਗਾਂਹ ਜਾ ਕੇ ਕਿਤੇ ਭੁੱਲ ਗਿਆ ਫਿਰ ਦੋ ਚਿੱਤੀ ਦੋ ਰਾਹਾ ਹੋ ਜਾਂਦਾ, ਦੁਵਿਧਾ ਪੈਦਾ ਹੋ ਜਾਂਦੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਤੁਸੀਂ ਕਥਾ ਸੁਣਦੇ ਹੋ, ਸ਼ਬਦ ਦਾ ਉਪਦੇਸ਼ ਸੁਣਦੇ ਹੋ, ਉਹਨੂੰ ਅੰਦਰ ਲੈ ਜਾਓ, ਅੰਦਰ ਲਿਜਾ ਕੇ ਫਿਰ ਹਿਰਦੇ ਚ ਵਸਾ ਲਓ। ਕਦੇ ਵੀ ਗੁਰੂ ਦੇ ਉਪਦੇਸ਼ ਨੂੰ ਮਨ ਦੇ ਅੰਦਰੋਂ ਵਿਸਾਰੋ ਨਾ ਜੀ।
ਸਦ ਠਹਿਰਾ ਮਨ ਮਨ ਮੈਂ ਕਰੈ,
ਸਦਾ ਹੀ ਗੁਰੂ ਸਾਹਿਬ ਦੇ ਉਪਦੇਸ਼ ਨੂੰ ਮਨ ਦੇ ਅੰਦਰ ਵਸਾਉਣਾ ਕਰੇ। ਜੇ ਇੱਕ ਪੰਗਤੀ ਵਸਾ ਲਏ ਨਾ, ਜਿਵੇਂ ਸਿੱਖ ਨੇ ਵਸਾਈ ਸੀ ਪੰਗਤੀ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਪੰਜ ਗ੍ਰੰਥੀ ਦੀ ਸੰਥਿਆ ਕਰਦਾ ਦਸਵੇਂ ਪਾਤਸ਼ਾਹ ਵੇਲੇ, ਅੱਖਾਂ ਬੰਦ ਕਰਕੇ ਇਹੀ ਪੜ੍ਹੀ ਜਾਂਦਾ, ਬਿਰਤੀ ਜੁੜ ਗਈ। ਸੰਥਿਆ ਕਰਾਉਣ ਵਾਲਾ ਕਹਿੰਦਾ ਅੱਗੇ ਪੜ੍ਹ, ਕਹਿੰਦਾ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਮਹਾਰਾਜ ਸੱਚੇ ਪਾਤਸ਼ਾਹ ਕੋਲ ਗਿਆ ਸਿੰਘ ਲੈ ਕੇ ਉਹਨੂੰ, ਮਹਾਰਾਜ ਇਹ ਭਚੰਗੀ ਅੱਗੇ ਤਾਂ ਪੜ੍ਹਦਾ ਨਹੀਂ, ਇਹ ਇੱਕੋ ਹੀ ਪੰਗਤੀ ਪੜ੍ਹੀ ਜਾਂਦਾ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਦੇਖਿਆ ਧਿਆਨ ਨਾਲ, ਉਹ ਕਹਿੰਦੇ ਇਹ ਤਾਂ ਬਸ ਪੰਗਤੀ ਰੂਪ ਹੋ ਗਿਆ, ਉਹ ਪੰਗਤੀ ਇਹਦੇ ਹਿਰਦੇ ਚ ਵਸ ਗਈ ਹੈ, ਇਹ ਤਾਂ ਪੰਗਤੀ ਦਾ ਹੀ ਰੂਪ ਬਣ ਗਿਆ ਹੈ, ਇਹ ਤਾਂ ਸੱਚਮੁੱਚ ਹੀ ਕਹਿੰਦਾ ਹੈ। ਲੋਕੀ ਤਾਂ ਮੂੰਹ ਨਾਲ ਵੈਸੇ ਹੀ ਕਹਿੰਦੇ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਇਹ ਤਾਂ ਦਿਲੋਂ ਕਹਿ ਰਿਹਾ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸੱਚ ਹੀ ਬਈ ਤਾਂ ਆਨੰਦ ਨੂੰ ਪਹੁੰਚ ਗਿਆ, ਸਰੂਪ ਤੱਕ ਚਲਿਆ ਗਿਆ ਇਹ ਤਾਂ। ਇਸ ਕਰਕੇ ਸਤਿਗੁਰੂ ਕਹਿ ਰਹੇ ਜਦ ਤੁਸੀਂ ਸ਼ਬਦ ਸੁਣਦੇ ਹੋ ਮਨ ਚ ਨਹੀਂ ਵਸਾਉਂਦੇ, ਜੋ ਮਨ ਜਿੰਨੀ ਵਸਾਇਆ, ਜਿਨ੍ਹਾਂ ਨੇ ਮਨ ਦੇ ਅੰਦਰ ਵਸਾਇਆ, ਉਹ ਮਨ ਦੇ ਅੰਦਰ ਵਸਾਉਣ ਕਰਕੇ ਫਿਰ ਟਿਕਾ ਲੈਂਦੇ ਹਿਰਦੇ ਚ, ਉਹਨੂੰ ਜਿਹਨੇ ਹਿਰਦੇ ਚ ਉਪਦੇਸ਼ ਨੂੰ ਟਿਕਾ ਲਿਆ ਹੈ ਉਸ ਬੰਦੇ ਨੂੰ ਹੀ ਪ੍ਰਾਪਤੀ ਹੁੰਦੀ ਹੈ।
ਕੁੰਭਕ ਦੂਜਾ ਇਸੇ ਪ੍ਰਕਾਰ,
ਇਹ ਕੁੰਭਕ ਹੈ ਦੂਜਾ ਇਸੇ ਪ੍ਰਕਾਰ ਹੀ।
ਤੀਜੋ ਰੇਚਕ ਕਰੋ ਉਚਾਰਾ,
ਤੀਜਾ ਹੁੰਦਾ ਰੇਚਕ, ਕੁੰਭਕ ਸੀ ਟਿਕਾਉਣਾ, ਰੇਚਕ ਹੁੰਦਾ ਉਤਾਰਨਾ। ਜੇ ਆਪਾਂ ਸੁਣਿਆ ਸੀ ਕਿ ਬਾਰਾਂ ਵਾਰੀ ਓ ਅੰਗ ਕਹਿ ਕੇ ਖੱਬੀ ਨਾਸਕਾ ਚੋਂ ਸਵਾਸ ਉੱਤੇ ਚੜਾਏ, ਫਿਰ ਉੱਪਰ ਆਗਿਆ ਚੱਕਰ ਵਿੱਚ ਟਿਕਾ ਲਏ, ਤ੍ਰਿਕੁਟੀ 'ਚ ਟਿਕਾ ਲਏ, ਉੱਥੇ ਜਾ ਕੇ ਫਿਰ 24 ਵਾਰੀ ਓ ਅੰਗ ਕਹਿ ਕੇ ਟਿਕਾਏ, ਫਿਰ ਯੋਗੀ ਲੋਕ 12 ਵਾਰੀ ਓਂ ਕਹਿ ਕੇ ਸੱਜੀ ਨਾਸਕਾ ਚੋਂ ਥੱਲੇ ਨੂੰ ਲਿਆਉਂਦੇ ਨੇ ਸਵਾਸ, ਫਿਰ 12 ਵਾਰੀ ਸੱਜੀ ਨਾਸਕਾ 'ਚ ਚੜਾ ਕੇ 24 ਵਾਰੀ ਓਂ ਕਹਿ ਕੇ ਟਿਕਾ ਕੇ ਖੱਬੀ ਨਾਸਕਾ ਚੋਂ ਫਿਰ 12 ਵਾਰੀ ਉਤਾਰਦੇ ਨੇ, ਜਾਂ 12 ਵਾਰੀ ਚੜਾ ਕੇ 16 ਵਾਰੀ ਟਿਕਾਉਣੇ ਹੁੰਦੇ ਨੇ। ਇਹ ਜਿਹੜਾ ਇਹਨੂੰ ਕਹਿੰਦੇ ਕੁੰਭਕ। ਹੁਣ ਸਤਿਗੁਰੂ ਮਹਾਰਾਜ ਕਹਿੰਦੇ ਕੁੰਭਕ ਭਾਈ ਰਾਜਾ ਇਉਂ ਕਰ, ਟਿਕਾ ਅੰਦਰ ਉਪਦੇਸ਼ ਨੂੰ ਟਿਕਾ, ਫਿਰ ਤੈਨੂੰ ਦੱਸਦੇ ਰੇਚਕ ਕੀ ਉਚਾਰ, ਉਚਾਰਨ ਕਰਕੇ ਤੈਨੂੰ ਦੱਸਦੇ ਰੇਚਕ ਹੁੰਦਾ ਬਾਹਰ ਨੂੰ ਸਵਾਸ ਕੱਢਣੇ, ਉਹ ਰੇਚਕ ਗੁਰੂ ਘਰ ਦੇ ਅੰਦਰ ਕਿਹੜਾ ਹੈ?
ਸਤਿਗੁਰ ਵਚਨ ਜੋ ਤਜੀਨਾ ਕਹਾ,
ਜਿਹੜੇ ਹੁਣ ਸਤਿਗੁਰੂ ਨੇ ਵਚਨ ਕਹੇ ਨੇ ਵੀ ਜਿਹੜੀ ਗੱਲ ਛੱਡਣ ਨੂੰ ਕਹਿੰਦੇ ਨੇ ਮਹਾਰਾਜ, ਆਹ ਨਹੀਂ ਕਰਨੀ, ਆਹ ਛੱਡ ਦਿਓ, ਉਹ ਜਦੋਂ ਸਤਿਗੁਰੂ ਛੱਡਣ ਨੂੰ ਕਹਿੰਦੇ ਨੇ,
ਦੇ ਤਜ ਦੇ ਹੋਤ ਸੁਖ ਮਹਾ,
ਉਹਨਾਂ ਚੀਜ਼ਾਂ ਨੂੰ ਛੱਡ ਦੇਵੇ ਤਾਂ ਬੜਾ ਸੁੱਖ ਹੁੰਦਾ ਬੰਦੇ ਨੂੰ, ਕਿਉਂਕਿ ਸਤਿਗੁਰੂ ਨੇ ਕਿਹਾ ਭਾਈ ਆਹ ਛੱਡ ਦਿਓ, ਇਹ ਚੀਜ਼ਾਂ ਹੁਣ ਨਹੀਂ ਖਾਣੀਆਂ, ਆਹ ਚੀਜ਼ਾਂ ਇਹ ਨਹੀਂ ਕਰਨੀਆਂ, ਇਹ ਸਾਰੀਆਂ ਛੱਡ ਦਿਓ ਭਾਈ। ਇਹਨੂੰ ਕਹਿੰਦੇ ਨੇ ਛੱਡਣਾ, ਰੇਚਕ। ਜਿਹੜੀ ਤਾਂ ਚੰਗੀ ਸਿੱਖਿਆ ਸੀ ਉਹ ਤਾਂ ਮਨ 'ਚ ਗ੍ਰਹਿਣ ਕਰ ਲਈ, ਟਿਕਾ ਲਈ, ਜਿਹੜੀ ਅੰਦਰ ਗੰਦੀ ਚੀਜ਼ ਸੀ ਉਹਨੂੰ ਬਾਹਰ ਕੱਢ ਦੇਣਾ, ਇਹੀ ਜੋ ਸਾਡਾ ਗੁਰਸਿੱਖਾਂ ਦਾ ਪੂਰਕ, ਕੁੰਭਕ, ਰੇਚਕ, ਇਹ ਤਿੰਨ ਕਿਰਿਆਵਾਂ ਹਨ।
ਕਸ਼ਟਮ ਧਿਆਨ ਅੰਗ ਸੁਣ ਜੈਸੇ,
ਛੇਵਾਂ ਹੁਣ ਆਇਆ ਸੀ ਉਹਦੇ ਵਿੱਚ ਯੋਗ ਵਿੱਚ ਧਿਆਨ, ਤੋ ਧਿਆਨ ਦਾ ਅੰਗ ਅੱਗੇ ਸੁਣੋ, ਕਿਵੇਂ ਗੁਰਸਿੱਖਾਂ ਨੇ ਕਮਾਉਣਾ ਹੈ।
ਪੜ੍ਹਨ ਸੁਣਨ ਗੁਰ ਬਚ ਜਬ ਵੈਸੇ,
ਜਦੋਂ ਗੁਰੂ ਦੇ ਬਚਨ ਨੂੰ ਜਾਂ ਤਾਂ ਪੜ੍ਹਨ ਬੈਠੇ ਜਾਂ ਉਹਨੂੰ ਸੁਣਨ ਬੈਠੇ ਭਾਈ,
ਸ਼ਬਦ ਅਰਥ ਮਹਿ ਰਾਖੇ ਹੈ ਧਿਆਨਾ।
ਹੁਣ ਆਪਾਂ ਨੇ ਉੱਥੇ ਧਿਆਨ ਲਾਇਆ ਸੀ, ਆ ਜੋਗੀ ਧਿਆਨ ਲਾ ਕੇ ਬੈਠਦੇ ਨੇ, ਆ ਗੁਰਸਿੱਖ ਨੇ ਧਿਆਨ ਕਿਹੜਾ ਲਾਉਣਾ ਹੈ? ਗੁਰਸਿੱਖ ਨੇ ਧਿਆਨ ਲਾਉਣਾ ਹੈ ਇਸ ਢੰਗ ਦੇ ਨਾਲ ਕਿ ਜਦੋਂ ਪੜ੍ਹਨਾ ਜਾਂ ਸੁਣਨਾ ਗੁਰੂ ਦੇ ਬਚਨਾਂ ਨੂੰ, ਉਦੋਂ ਸ਼ਬਦ ਦੇ ਅਰਥ ਵਿੱਚ ਧਿਆਨ ਲਾਉਣਾ, ਇਹ ਸਾਡਾ ਧਿਆਨ ਹੈ ਖਾਲਸੇ ਦਾ। ਆਪਾਂ ਨੇ ਜਦੋਂ ਵੀ ਵਾਹਿਗੁਰੂ ਵਾਹਿਗੁਰੂ ਤਾਂ ਕਹਿਣਾ ਹੀ ਹੈ, ਵਾਹਿਗੁਰੂ ਵਿੱਚ ਧਿਆਨ ਲਾਉਣਾ, ਅਤੇ ਵਾਹਿਗੁਰੂ ਦਾ ਅਰਥ ਵੀ ਯਾਦ ਰੱਖਿਓ, ਮੂੰਹ ਨਾਲ ਵਾਹਿਗੁਰੂ ਵਾਹਿਗੁਰੂ ਕਹਿਣਾ ਨਹੀਂ, ਨਾਲ ਧਿਆਨ ਵੀ ਰੱਖਣਾ, ਅਰਥਾਂ ਦਾ ਵੀ ਧਿਆਨ ਰੱਖਣਾ ਹੈ। ਵਾਹਿ ਅਸਚਰਜ ਨੂੰ ਕਹਿੰਦੇ ਨੇ, ਗੋ ਅਗਿਆਨ ਦੇ ਹਨੇਰੇ ਨੂੰ ਕਹਿੰਦੇ ਨੇ, ਰੂਹ ਪ੍ਰਕਾਸ਼ ਨੂੰ ਕਹਿੰਦੇ ਨੇ ਵਾਹਿਗੁਰੂ ਵਾਹਿਗੁਰੂ। ਅਰਥਾਂ ਵਿੱਚ ਵੀ ਧਿਆਨ ਦਿਓ, ਇਹਦਾ ਅਰਥ ਕੀ ਹੈ। ਇਸੇ ਤਰ੍ਹਾਂ ਹੀ ਇੱਕ ਓਅੰਕਾਰ ਸਤਨਾਮ ਦੇ ਅਰਥਾਂ ਵਿੱਚ ਧਿਆਨ ਦਿਓ, ਕਿਹਨੂੰ ਕਹਿੰਦੇ ਕਰਤਾ ਪੁਰਖ, ਕਿਹਨੂੰ ਕਹਿੰਦੇ ਨੇ ਨਿਰਭਉ, ਦਾ ਭਾਵ ਕੀ ਹੈ, ਨਿਰਵੈਰ। ਹੌਲੀ ਹੌਲੀ ਪੜ੍ਹ ਲਓ ਟਿਕਾ ਕੇ, ਇਹ ਇੱਕ ਤਰੀਕਾ ਹੈ। ਜਿਵੇਂ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ 101 ਜਪਜੀ ਸਾਹਿਬ ਦਾ ਪਾਠ ਰੋਜ਼ ਜਦੋਂ ਕਰਦੇ ਸੀ, ਪਹਿਲਾ ਪਾਠ ਉਹਨਾਂ ਤੜਕੇ ਨਿਤਨੇਮ ਤੋਂ ਬਾਅਦ ਆਰੰਭ ਕਰਨਾ, ਉਹਨੂੰ ਘੰਟਾ ਡੇਢ ਘੰਟਾ ਐਂ ਟਿਕਾ ਟਿਕਾ ਕੇ ਬੋਲ ਕੇ ਕਰਨਾ, ਉਹਦੇ ਨਾਲ ਮਨ ਟਿਕ ਜਾਂਦਾ ਹੈ ਪਹਿਲੇ ਪਾਠ ਵਿੱਚ। ਫਿਰ ਉਸ ਤੋਂ ਅਗਲਾ ਪਾਠ ਥੋੜ੍ਹਾ ਜਿਹਾ ਹੋਰ ਘੱਟ ਸਮਾਂ, ਫਿਰ ਉਸ ਤੋਂ ਅਗਲਾ ਪਾਠ ਥੋੜ੍ਹਾ ਜਿਹਾ ਹੋਰ ਘੱਟ ਸਮਾਂ, ਪਹਿਲੇ 4-5 ਪਾਠ ਹੌਲੀ ਹੌਲੀ ਹੌਲੀ, ਫਿਰ ਉਹਨਾਂ ਦੀ ਜਿਹੜੀ ਚਾਲ ਵਧਾਉਣੀ ਅੱਗੇ ਅੱਗੇ। ਹੁਣ ਆਪਾਂ ਬੈਠਦੇ ਹਾਂ ਸਾਰੀ ਇੰਨੀ ਸਪੀਡ 'ਤੇ ਜਪਜੀ ਸਾਹਿਬ ਆਰੰਭ ਕੀਤਾ, ਬਸ ਸਮਾਪਤੀ ਹੋਈ ਹੁੰਦੀ ਦਿਖੀ ਹੈ, ਸੋਚਿਆ ਹੀ ਨਹੀਂ ਇੱਕ ਓਂਕਾਰ ਦਾ ਭਾਵ ਕੀ ਸੀ, ਸਤਨਾਮ ਕੀ ਹੈ। ਨਿਤਨੇਮ ਨੂੰ ਗੁਰਸਿੱਖ ਨੇ ਇਉਂ ਸਮਝ ਲਿਆ ਕਿ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ। ਨਿਤਨੇਮ ਇਹ ਹੋ ਗਿਆ ਅੱਜ ਕੱਲ੍ਹ ਦੇ ਯੁੱਗ 'ਚ ਕਿ ਕਿੱਥੇ ਪੰਜ ਬਾਣੀਆਂ ਹੌਲੀ ਹੌਲੀ ਤਿੰਨ ਕਰ ਲਈਆਂ, ਹੌਲੀ ਹੌਲੀ ਘਟਾਉਂਦੇ ਜਾਣਗੇ ਸਾਰੇ ਜਾਣੇ। ਇਹ ਖਾਲਸਾ ਗਰੀਬ ਹੋ ਗਿਆ। ਖਾਲਸਾ ਉਦੋਂ ਅਮੀਰ ਹੈ ਜਦੋਂ ਖਾਲਸਾ ਬਹੁਤ ਬਾਣੀ ਪੜ੍ਹਦਾ, ਖਾਲਸਾ ਜਦੋਂ ਭਗਤੀ ਕਰਦਾ, ਖਾਲਸਾ ਜਦੋਂ ਬਾਣੀ ਪੜ੍ਹਦਾ ਹੈ ਉਦੋਂ ਖਾਲਸਾ ਅਮੀਰ ਹੁੰਦਾ। ਖਾਲਸਾ ਰਹਿਤ ਦਾ ਅਮੀਰ ਹੁੰਦਾ। ਜੇ ਪੰਜ ਕਕਾਰ ਖਾਲਸੇ ਦੀ ਅਮੀਰਤਾਈ ਦੀ ਨਿਸ਼ਾਨੀ ਹੈ। ਪੁਰਾਣੇ ਟਾਈਮਾਂ 'ਚ ਰਾਜੇ ਮਹਾਰਾਜੇ ਸਿਰ 'ਤੇ ਦਸਤਾਰ ਸਜਾਉਂਦੇ ਸੀ। ਸਤਿਗੁਰ ਨੇ ਸਾਨੂੰ ਰਾਜੇ ਮਹਾਰਾਜੇ ਬਣਾਇਆ ਔਰ ਪੰਜ ਬਾਣੀਆਂ ਰਹਿ ਰਾਸ ਕੀਰਤਨ ਸੋਹਿਲਾ ਇਹ ਸਾਡੀ ਜਾਇਦਾਦ। ਚਾਰ ਕ੍ਰਹਿਤਾਂ ਤੋਂ ਬਚਣਾ ਹੀ ਸਾਰਿਆਂ ਨਾਲੋਂ ਵੱਡਾ ਕਰਮ ਹੈ ਸਾਡਾ। ਇਸੇ ਤਰ੍ਹਾਂ ਹੀ ਮਹਾਰਾਜ ਨੇ ਜਿਹੜੀ ਖਾਲਸੇ ਨੂੰ ਨਿਤਨੇਮ ਦੀ ਪ੍ਰਥਾ ਬਖਸ਼ਿਸ਼ ਕੀਤੀ ਹੈ, ਜ਼ਿਆਦਾ ਮੂਲ ਮੰਤਰ ਪੜ੍ਹਨਾ, ਜ਼ਿਆਦਾ ਗੁਰਮੰਤਰ ਪੜ੍ਹਨਾ, ਜ਼ਿਆਦਾ ਪਾਠ ਕਰਨਾ, ਇਹ ਵੱਡੀ ਚੀਜ਼ ਹੈ।